ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਦਰਸ਼ਨ ਦੀ ਜੈ ਖੋਲ ਕਿਵਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕਿਵਾਰ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਿਰਦੈ ਨਾ ਵਸਾਈ ਕਾਰਜ ਕਿਤੇ ਨਾ ਲੇਖ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬੇ ਕਮਾਲ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਬਾਏ ਮਾਣ ਹੋ ਰਹੀ ਪਰਮ ਸਤਿਕਾਰ ਯੋਗ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੀ ਰੂਹਾਂ ਨੇ ਸੰਧਿਆ ਦੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਦੀ ਦਾਰੇ ਰਹਿਰਾ ਸਾਹਿਬ ਜੀ ਦੇ ਪਾਵਨ ਪਾਠ ਗੁਰੂ ਕੀ ਬਾਣੀ ਦੇ ਭੋਗ ਉਪਰੰਤ ਗੁਰੂ ਸਵਾਰੇ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਆਓ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਏ। ਗਰੀਬ ਨਵਾਜ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਜ਼ਰੇ ਅਨਾਇਤ ਲੈਣ ਦਾ ਯਤਨ ਕਰੀਏ। ਸਾਡਾ ਇਹ ਵਕਾਰੀ ਪਾਪੀ ਦਿਲ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਸਕੇ। ਸਾਡਾ ਆਇਆ ਹੋਇਆ ਦੁਨੀਆਂ ਤੇ ਸਫਲਾ ਹੋ ਸਕੇ, ਕਿਉਂਕਿ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਗੁਰ ਕਿਰਪਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤਮਈ ਬਚਨ ਕੀਤੇ ਨੇ, ਇਹ ਦੇਹੀ ਇਹ ਸਰੀਰ ਕਾਹਦੇ ਵਾਸਤੇ ਪ੍ਰਾਪਤ ਹੋਇਆ ਹੈ, ਕਿਉਂ ਪ੍ਰਾਪਤ ਹੋਇਆ ਹੈ। ਪੰਜਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਲੜੀਵਾਰ ਕਥਾ ਵਿੱਚ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਆਰੰਭ ਕੀਤਾ ਸੀ। ਮਨੁੱਖ ਸਮਝਦਾ ਹੈ ਕਿ ਮੇਰਾ ਤਨ ਆ ਸਰੀਰ ਮੇਰਾ ਹੈ, ਮੇਰਾ ਸਰੀਰ ਕਰਕੇ ਹੀ ਦੁੱਖ ਸੁੱਖ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਇਹ ਸਰੀਰ ਨੂੰ ਸਜਾਉਣ ਦਾ ਯਤਨ ਕਰਦੇ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਰੀਰ ਅਸਲ ਵਿੱਚ ਤੇਰਾ ਨਹੀਂ, ਤੂੰ ਸਰੀਰ ਰੂਪ ਨਹੀਂ, ਤੂੰ ਆਤਮਾ ਰੂਪ ਹੈ, ਤੂੰ ਜੋਤ ਰੂਪ ਹੈ। ਸਰੀਰ ਤਾਂ ਇੱਕ ਪਰਮਾਤਮਾ ਦੇ ਦੇਸ਼ ਤੱਕ ਪਹੁੰਚਣ ਵਾਸਤੇ ਤੈਨੂੰ ਸਵਾਰੀ ਮਿਲੀ ਹੋਈ ਹੈ, ਘੋੜਾ ਮਿਲਿਆ ਹੋਇਆ ਹੈ, ਇੱਕ ਵਾਹਨ ਮਿਲਿਆ ਹੋਇਆ ਹੈ ਕਿ ਇਹ ਸਰੀਰ ਦੇ ਉੱਪਰ ਤੂੰ ਸਵਾਰ ਹੋ ਕਰਕੇ ਪਰਮਾਤਮਾ ਦੇ ਦੇਸ਼ ਤੱਕ ਪਹੁੰਚ ਸਕੇ। ਸਰੀਰ ਤਾਂ ਇੱਕ ਜ਼ਰੀਆ ਹੈ ਉਸ ਮਾਲਕ ਦੇ ਦਰ ਤੇ ਪਹੁੰਚਣ ਦਾ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਗੁਰ ਕਿਰਪਾ ਤੇ ਭਗਤ ਕਮਾਈ, ਗੁਰੂ ਦੀ ਕਿਰਪਾ ਦੇ ਨਾਲ ਭਗਤੀ ਦੀ ਕਮਾਈ ਕਰਨ ਵਾਸਤੇ ਤਾਂ ਇਹ ਦੇਹੀ ਪ੍ਰਾਪਤ ਹੋਈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਕਥਾ ਕਰਦੇ ਔਰ ਕਥਾ ਦੇ ਵਿੱਚ ਇਹਨਾਂ ਪੰਕਤੀਆਂ ਦਾ ਅਰਥ ਕਰਿਆ ਕਰਦੇ ਕਿ ਪਾਈ ਦਾ ਅਰਥ ਹੈ ਸਫਲੀ। ਜਿਸ ਵੇਲੇ ਗੁਰੂ ਦੀ ਕਿਰਪਾ ਦੁਆਰਾ ਭਗਤੀ ਦੀ ਕਮਾਈ ਕੀਤੀ ਤਾਂ ਇਹ ਪ੍ਰਾਪਤ ਕੀਤਾ ਹੋਇਆ ਸਰੀਰ, ਪ੍ਰਾਪਤ ਕੀਤੀ ਹੋਈ ਦੇਹੀ ਸਫਲੀ ਹੋਈ। ਗੁਰ ਕਿਰਪਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ। ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆਂ ਦੇ ਵਿੱਚ ਦੇਵਤਿਆਂ ਨੂੰ ਬੜੇ ਪਵਿੱਤਰ ਤੇ ਵੱਡੇ ਮੰਨਿਆ ਜਾਂਦਾ ਹੈ। ਦੁਨੀਆਂ ਦੇ ਲੋਕ ਜਿਹੜਾ ਕੋਈ ਚੰਗੇ ਕਰਮ ਕਰੇ, ਸਾਧੂਆਂ ਵਾਲੇ ਕਰਮ ਕਰੇ, ਕਿਸੇ ਦੇ ਨਾਲ ਧੋਖਾ ਫਰੇਬ ਨਾ ਕਰੇ, ਕਿਸੇ ਦੇ ਨਾਲ ਈਰਖਾ ਦਵੈਸ਼ ਨਾ ਕਰੇ, ਉਹਦੇ ਵਾਸਤੇ ਅਸੀਂ ਲਫ਼ਜ਼ ਵਰਤਦੇ ਹਾਂ ਫਲਾਨਾ ਤਾਂ ਦੇਵਤਾ ਹੀ ਹੈ, ਫਲਾਨਾ ਤਾਂ ਦੇਵਤਾ ਰੂਪ ਹੀ ਹੈ। ਇਹਦਾ ਮਤਲਬ ਹੈ ਕਿ ਬਹੁਤ ਚੰਗਾ ਹੈ। ਅਗਰ ਕੋਈ ਲੜਾਈ ਝਗੜਾ ਕਰਦਾ ਹੈ, ਈਰਖਾ ਬਖੀਲੀ ਕਰਦਾ ਹੈ, ਆਂਢ ਗੁਆਂਢ ਨੂੰ ਆਪਣੇ ਪਰਿਵਾਰ ਨੂੰ ਦੁੱਖ ਦਿੰਦਾ ਤੇ ਉਹਦੇ ਵਾਸਤੇ ਅਜੀ ਲਫ਼ਜ਼ ਵਸਦੇ ਹਾਂ ਰਾਕਸ਼ਸ, ਇਹਦੀ ਬੁੱਧੀ ਰਾਕਸ਼ਾਂ ਵਾਲੀ, ਇਹਦੇ ਕਰਮ ਰਾਕਸ਼ਾਂ ਵਾਲੇ ਨੇ। ਪਰ ਜਿਨ੍ਹਾਂ ਦੇਵਤਿਆਂ ਨੂੰ ਵੱਡੇ ਤੇ ਪਵਿੱਤਰ ਮੰਨਿਆ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਮਨੁੱਖਾ ਦੇਹੀ ਦੇ ਬਰਾਬਰ ਉਹਨਾਂ ਦੇਵਤਿਆਂ ਨੂੰ ਵੀ ਖੜਾ ਨਹੀਂ ਕੀਤਾ। ਦੇਵਤੇ ਇਸ ਮਨੁੱਖਾ ਦੇਹੀ ਨਾਲੋਂ ਵੀ ਨੀਵੇਂ ਨੇ। ਕਿਉਂ ਨੀਵੇਂ ਨੇ? ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਇਹ ਬਚਨ ਕਰ ਰਹੇ ਨੇ ਕਿ ਦੇਵਤੇ ਰਾਤ ਦਿਨੇ ਇਹ ਅਰਦਾਸਾਂ ਕਰਦੇ ਨੇ, ਪਰਮਾਤਮਾ ਸਾਨੂੰ ਮਨੁੱਖਾ ਸਰੀਰ ਵਿੱਚ ਭੇਜ, ਮਨੁੱਖਾ ਦੇਹੀ ਬਖਸ਼। ਕਿਉਂ ਮਨੁੱਖਾ ਦੇਹੀ ਬਖਸ਼? ਕਿਉਂ ਮਨੁੱਖਾ ਦੇਹੀ ਦੀ ਜ਼ਰੂਰਤ ਹੈ? ਤੇ ਰਹਿਰਾ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਵਿੱਚ ਅਸੀਂ ਸ਼ਬਦ ਰੋਜ਼ ਹੀ ਪੜ੍ਹਦੇ ਔਰ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇੱਥੇ ਦੇਹੁਰੀਆ ਦਾ ਅਰਥ ਹੈ ਦੇਹੁੜੀ, ਦਹਿਲੀਜ। ਕਿਸੇ ਘਰ ਦੇ ਵਿੱਚ ਐਂਟਰ ਹੋਣ ਵਾਸਤੇ ਮੇਨ ਦਰਵਾਜ਼ਾ, ਤੇ ਜਿਹੜਾ ਮਨੁੱਖ ਦਹਿਲੀਜ ਦੇ ਵਿੱਚ ਖਲੋਤਾ ਹੈ, ਦਰਵਾਜ਼ੇ ਦੇ ਵਿੱਚ ਖਲੋਤਾ ਹੈ, ਉਹਦੀ ਮਰਜ਼ੀ ਹੈ ਉਹ ਅੰਦਰ ਚਲਿਆ ਜਾਏ, ਉਹਦੀ ਮਰਜ਼ੀ ਉਹ ਬਾਹਰ ਚਲਿਆ ਜਾਏ, ਕਿਉਂਕਿ ਦਹਿਲੀਜ ਦੇ ਵਿੱਚ ਹੈ, ਨਾ ਉਹ ਅੰਦਰ ਹੈ ਤੇ ਨਾ ਉਹ ਬਾਹਰ ਹੈ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹ ਮਨੁੱਖਾ ਸਰੀਰ ਇੱਕ ਡਿਉੜੀ ਹੈ ਕਿ ਪਰਮਾਤਮਾ ਦੇ ਦੇਸ਼ ਵੱਲ ਤੂੰ ਨਿਕਲ ਜਾਵੇਂ, ਸੱਚਖੰਡ ਦੇ ਦਰਵਾਜ਼ੇ ਦੇ ਅੰਦਰ ਪਹੁੰਚ ਜਾਵੇਂ, ਪਰਮਾਤਮਾ ਦੇ ਸਰੂਪ ਤੱਕ ਪਹੁੰਚ ਜਾਵੇ। ਇਹ ਮਨੁੱਖਾ ਸਰੀਰ ਪਰਮਾਤਮਾ ਨੇ ਇੱਕ ਡਿਉੜੀ ਰੂਪ ਦਿੱਤਾ ਹੈ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਦੇਹੁਰੀ ਦਾ ਅਰਥ ਦੇਹ ਵੀ ਹੈ, ਸਰੀਰ ਵੀ ਮਹਾਂਪੁਰਸ਼ਾਂ ਨੇ ਕੀਤਾ ਹੈ, ਪਰ ਮੇਨ ਅਰਥ ਕੀਤਾ ਹੈ ਡਿਉੜੀ, ਦਹਿਲੀਜ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਅਰਥ ਹੈ ਵੇਲਾ, ਟਾਈਮ। ਪਰਮਾਤਮਾ ਦੇ ਨਾਲ ਮਿਲਣ ਦਾ ਇਹ ਵੇਲਾ ਹੈ ਮਨੁੱਖਾ ਸਰੀਰ। ਗੁਰਬਾਣੀ ਵਿੱਚ ਮਨੁੱਖਾ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਵੀ ਦਰਜਾ ਦਿੱਤਾ ਗਿਆ ਕਿ ਮਨੁੱਖਾ ਸਰੀਰ ਅੰਮ੍ਰਿਤ ਵੇਲਾ ਹੈ, ਜਿਵੇਂ ਅੰਮ੍ਰਿਤ ਵੇਲਾ ਪਰਮਾਤਮਾ ਦੀ ਵਡਿਆਈ ਕਰਨ ਦਾ ਟਾਈਮ ਅਸੀਂ ਮਿਥਿਆ ਹੈ ਨਾ, ਰਾਤ ਤੋਂ ਬਾਅਦ ਵਿੱਚ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਹ ਪਰਮਾਤਮਾ ਦੀ ਪ੍ਰਾਪਤੀ ਦਾ ਟਾਈਮ ਗਿਣਿਆ ਗਿਆ ਹੈ। ਵੈਸੇ ਪਰਮਾਤਮਾ ਦੀ ਪ੍ਰਾਪਤੀ ਦਾ ਟਾਈਮ ਕੋਈ ਨਹੀਂ, ਭਗਤੀ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਬਾਣੀ ਕਿਸੇ ਵੇਲੇ ਵੀ ਪੜ੍ਹੀ ਜਾ ਸਕਦੀ ਹੈ। ਕੁਛ ਬਾਣੀਆਂ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਟਾਈਮ ਰੱਖਿਆ, ਜਿਵੇਂ ਰਹਿ ਰਸ ਦਾ ਪਾਠ ਸ਼ਾਮਾਂ ਨੂੰ ਹੀ ਕੀਤਾ ਜਾ ਸਕਦਾ ਹੈ। ਕੀਰਤਨ ਸੋਹਲੇ ਦੀ ਪਾਵਨ ਪਵਿੱਤਰ ਬਾਣੀ ਰਾਤ ਦੇ ਟਾਈਮ ਤੇ ਹੀ ਪੜ੍ਹੀ ਜਾ ਸਕਦੀ ਹੈ। ਆਸਾ ਦੀ ਵਾਰ ਦਾ ਕੀਰਤਨ ਸਿਰਫ ਅੰਮ੍ਰਿਤ ਵੇਲੇ ਹੀ ਕੀਤਾ ਜਾ ਸਕਦਾ ਹੈ, ਬਾਕੀ ਕੋਈ ਵੀ ਬਾਣੀ ਕਿਸੇ ਵੀ ਟਾਈਮ ਤੇ ਪੜ੍ਹ ਸਕਦੇ। ਮਹਾਂਪੁਰਸ਼ਾਂ ਦੇ ਨਾਲ ਰਹਿ ਕਰਕੇ ਇਹ ਗੱਲ ਵੇਖੀ ਕਿ ਦਿਹਾੜੀ ਦੇ ਵਿੱਚ ਕਈ ਵਾਰ 151 ਪਾਠ ਜਪਜੀ ਸਾਹਿਬ ਦੇ ਕਰ ਲੈਣੇ, 51 ਪਾਠ ਦਿਹਾੜੀ ਦੇ ਸੁਖਮਨੀ ਸਾਹਿਬ ਜੀ ਦੇ, 5 ਗ੍ਰੰਥੀ ਦਾ ਨਿਤਨੇਮ ਦਿਹਾੜੀ ਦਾ 3 ਟਾਈਮ ਤੇ 8 ਪਹਿਰ ਹੀ ਬਾਣੀ ਦੇ ਵਿੱਚ ਹੀ ਬਤੀਤ ਹੋ ਜਾਣੇ, 8 ਪਹਿਰ 24 ਘੰਟੇ ਬਾਣੀ ਹੀ ਬਾਣੀ। ਤੇ ਸਮਝਾਉਣਾ ਇਹ ਕਿ ਜਿਹੜਾ ਟਾਈਮ ਇੱਕ ਵਾਰੀ ਹੱਥੋਂ ਨਿਕਲ ਗਿਆ ਉਹ ਵਾਪਸ ਮੁੜ ਕੇ ਹੱਥ ਨਹੀਂ ਜੇ ਆਉਣਾ। ਅੱਜ ਮਹਾਂਪੁਰਸ਼ਾਂ ਦੇ ਅਸਥਾਨ ਬਣੇ ਨੇ, ਅਸੀਂ ਮਹਾਂਪੁਰਸ਼ਾਂ ਦੇ ਅਸਥਾਨਾਂ ਤੇ ਬੈਠੇ ਹਾਂ, ਉਹਨਾਂ ਦੇ ਚਿੱਤਰਾਂ ਦੇ ਦਰਸ਼ਨ ਹੋ ਰਹੇ ਨੇ। ਉਹਨਾਂ ਨੇ 8 ਪਹਿਰ ਹੀ ਸਿਮਰਨ ਕੀਤਾ, ਆਪਣਾ ਮਨੁੱਖਾ ਜੀਵਨ ਨੂੰ ਅਜਾਈ ਨਹੀਂ ਗਵਾਇਆ, ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਕੀਤੇ। ਤੇ ਸਤਿਗੁਰੂ ਕਹਿੰਦੇ ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਜਿੰਨਾ ਚਿਰ ਤੱਕ ਦੁਨੀਆਂ ਹੈ ਜ਼ਮੀਨ ਅਸਮਾਨ ਤਾਰੇ ਨੇ, ਉਹਨਾਂ ਚਿਰ ਤੱਕ ਉਹਨਾਂ ਦਾ ਨਾਮ ਰਹੇਗਾ ਜਿੰਨਾ ਚਿਰ ਤੱਕ ਇਹ ਕਾਇਨਾਤ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਇਹ ਫਰਮਾਨ ਦਿੰਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ, ਇਸ ਦੇਹੀ ਵਾਸਤੇ ਦੇਵਤੇ ਵੀ ਤਰਲੇ ਕੱਢਦੇ ਨੇ ਕਿ ਮਾਲਕ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਵੇ। ਤੇ ਕਈ ਵਾਰ ਅਸੀਂ ਆਪਣੇ ਜੀਵਨ ਦੇ ਵਿੱਚ ਕੁਛ ਐਸੀਆਂ ਘਟਨਾਵਾਂ ਕਰ ਬੈਠਦੇ ਹਾਂ ਕਿ ਅਸੀਂ ਆਪਣੇ ਆਪ ਤੋਂ ਵੀ ਦੁਖੀ ਹੋ ਜਾਂਦੇ, ਮਨੁੱਖਾ ਸਰੀਰ ਤੋਂ ਵੀ ਦੁਖੀ ਹੋ ਜਾਂਦੇ। ਕਈ ਵਾਰ ਮਨੁੱਖ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਮੈਨੂੰ ਚੱਕ ਲੈ, ਮੈਨੂੰ ਲੈ ਜਾ, ਮੇਰੇ ਸਵਾਸ ਨਿਕਲ ਜਾਣ, ਪਰ ਨਹੀਂ ਨਿਕਲ, ਦੁਖੀ ਹੋ ਗਿਆ ਮਨੁੱਖਾ ਸਰੀਰ, ਦੁਖੀ ਹੋ ਗਿਆ ਮਨੁੱਖ। ਕਿਉਂ ਹੋਇਆ? ਕਿ ਜਿਹੜਾ ਟਾਈਮ ਸੀ ਉਹ ਟਾਈਮ ਨੂੰ ਪਰਮਾਤਮਾ ਯਾਦ ਨਹੀਂ ਕੀਤਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹ ਵੀ ਬਚਨ ਕੀਤੇ, ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਲਿਖਦਿਆਂ ਲਿਖਦਿਆਂ ਫਰੀਦ ਸਾਹਿਬ ਜੀ ਦੇ ਇਹ ਬਚਨ ਆਏ ਨਾ, ਫਰੀਦਾ ਕਾਲੀ ਜਿੰਨੀ ਨਾ ਰਾਵੇ ਉਹ ਧੌਲੀ ਰਾਵੇ ਕੋਏ, ਕਰ ਸਾਈ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਫਰੀਦ ਸਾਹਿਬ ਜੀ ਨੇ ਬਚਨ ਕੀਤੇ ਜਿੰਨਾ ਕਾਲੀ ਦਾੜੀ ਦੇ ਵੇਲੇ, ਕਾਲਿਆਂ ਵੇਲੇ ਭਾਵ ਜਵਾਨੀ ਵੇਲੇ ਪਰਮਾਤਮਾ ਨੂੰ ਚੇਤੇ ਨਹੀਂ ਨਾ ਕੀਤਾ, ਜਦੋਂ ਧੌਲੀ ਹੋ ਗਈ ਭਾਵ ਚਿੱਟੇ ਹੋ ਗਿਆ, ਜਦੋਂ ਬਜ਼ੁਰਗੀ ਆ ਗਈ ਉਦੋਂ ਕੋਈ ਵਿਰਲਾ ਵਾਂਝਾ ਹੀ ਪਰਮਾਤਮਾ ਨੂੰ ਚੇਤੇ ਕਰਦਾ, ਨਹੀਂ ਤੇ ਨਹੀਂ ਕਰਦਾ। ਫਰੀਦ ਸਾਹਿਬ ਜੀ ਦੇ ਇਹ ਬਚਨ ਸਨ। ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕਰ ਦਿੱਤਾ, ਪਾਤਸ਼ਾਹ ਆਪ ਜੀ ਕਹਿੰਦੇ ਹੋ ਕਿ ਕਿਸੇ ਵੀ ਟਾਈਮ ਭਗਤੀ ਕੀਤੀ ਜਾ ਸਕਦੀ ਹੈ, ਜੇ ਜਵਾਨੀ ਵੇਲੇ ਭੁੱਲਿਆ ਰਹਿ ਤੇ ਕੀ ਬਜ਼ੁਰਗੀ ਵੇਲੇ ਵੀ ਭੁੱਲਾ ਰਹੇਗਾ? ਕੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ? ਤੇ ਫਿਰ ਉਹਨਾਂ ਪੰਕਤੀਆਂ ਦੇ ਅੱਗੇ ਸਤਿਗੁਰਾਂ ਨੇ ਇਹਨਾਂ ਪੰਕਤੀਆਂ ਦਾ ਖੁਲਾਸਾ ਕਰ ਦਿੱਤਾ ਕਿ ਸਿੱਖ ਦੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ। ਤੇ ਸਤਿਗੁਰਾਂ ਨੇ ਲਿਖ ਦਿੱਤਾ ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ, ਭਰਮਣਾ ਲੱਗਈ ਜੇ ਲੁੱਚੇ ਸਭ ਕੋਏ। ਸਤਿਗੁਰੂ ਕਹਿੰਦੇ ਮਾਲਕ ਸਦਾ ਹੀ ਹੈ, ਭਾਵੇਂ ਦਾੜਾ ਕਾਲਾ ਹੈ ਤੇ ਭਾਵੇਂ ਚਿੱਟਾ ਹੈ, ਭਾਵੇਂ ਜਵਾਨੀ ਹੈ ਤੇ ਭਾਵੇਂ ਬਜ਼ੁਰਗੀ, ਉਹ ਮਾਲਕ ਸਦਾ ਤੈਨੂੰ ਲੈਣ ਵਾਸਤੇ ਅੱਗੇ ਤਿਆਰ ਹੈ। ਉਸ ਮਾਲਕ ਨੇ ਤਾਂ ਤੈਨੂੰ ਆਪਣਾ ਪੁੱਤਰ ਬਣਾ ਕਰਕੇ ਦੁਨੀਆਂ ਤੇ ਭੇਜਿਆ, ਪਰ ਤੂੰ ਪੁੱਤਰ ਦੀ ਥਾਂ ਤੇ ਇੱਕ ਪੁੱਤਰ ਬਣ ਕੇ ਉਹਨੂੰ ਭੁੱਲ ਗਿਓ, ਉਸ ਮਾਲਕ ਨੂੰ ਵਿਸਰ ਗਿਓ। ਤੇ ਇਹਨਾਂ ਗੱਲਾਂ ਨੂੰ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਕਿਹਾ ਕਿ ਜੇ ਕੋਈ ਪੁੱਤਰ ਬਣ ਕੇ ਆਪਣੇ ਪਿਤਾ ਵੱਲ ਇੱਕ ਕਦਮ ਚੱਲਦਾ ਹੈ ਨਾ, ਤੇ ਭਾਈ ਗੁਰਦਾਸ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਸਤਿਗੁਰੂ ਤਾਂ ਕਰੋੜਾਂ ਕਦਮ ਅੱਗੇ ਚੱਲ ਕਰਕੇ ਲੈਣ ਵਾਸਤੇ ਆਉਂਦੇ ਨੇ ਕਿ ਕੱਲ ਦਾ ਭੁੱਲਾ ਅੱਜ ਘਰੇ ਆ ਜਾਏ, ਤੈਨੂੰ ਭੁੱਲਿਆ ਨਹੀਂ ਕਹਿੰਦੇ। ਤੇ ਸਤਿਗੁਰੂ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ, ਇਹਨੂੰ ਦੇਵਤੇ ਕਿਉਂ ਚੇਤੇ ਕਰਦੇ ਨੇ ਕਿ ਅਸੀਂ ਵੀ ਮਨੁੱਖਾ ਸਰੀਰ ਵਿੱਚ ਜਾ ਕਰਕੇ ਕੋਈ ਸੇਵਾ ਕਰ ਲਈਏ, ਕੋਈ ਸਿਮਰਨ ਕਰ ਲਈਏ, ਕੋਈ ਸਤਸੰਗਤ ਕਰ ਲਈਏ, ਅਸੀਂ ਵੀ ਮੁਕਤ ਹੋ ਜਾਈਏ। ਮੁਕਤ ਸਾਧ ਸੰਗਤ ਜੀ ਖਿਆਲ ਕਰਨਾ, ਦੇਵਤੇ ਮੁਕਤ ਨਹੀਂ। ਜਿਸ ਥਾਂ ਤੇ ਜਾ ਕਰਕੇ ਜਗਿਆਸੂ ਸਮਾਉਂਦਾ ਨਾ, ਜਿਸ ਥਾਂ ਤੇ ਜਾ ਕਰਕੇ ਮਹਾਂਪੁਰਖ ਸਮਾਏ ਨੇ, ਉੱਥੇ ਦੇਵਤਿਆਂ ਦੀ ਪਹੁੰਚ ਨਹੀਂ। ਦੇਵਤਿਆਂ ਦੀਆਂ ਅਨੇਕਾਂ ਕਥਾ ਕਹਾਣੀਆਂ ਅਸੀਂ ਗ੍ਰੰਥਾਂ ਵਿੱਚ ਪੜ੍ਹਦੇ ਹਾਂ ਕਿ ਫਲਾਨੇ ਦੇਵਤੇ ਦੀ ਫਲਾਨੇ ਨਾਲ ਲੜਾਈ ਹੋ ਗਈ, ਫਲਾਨੇ ਨੇ ਫਲਾਨੇ ਦੇ ਨਾਲ ਈਰਖਾ ਕੀਤੀ, ਕਿਸੇ ਨੇ ਉਹਨੂੰ ਵਰ ਦੇ ਦਿੱਤਾ, ਕਿਸੇ ਨੇ ਸ਼ਰਾਬ ਦੇ ਦਿੱਤਾ, ਕੋਈ ਜਨਾਨੀਆਂ ਪਿੱਛੇ ਲੜ ਪਿਆ, ਕੋਈ ਸੁਰਗਾਂ ਦੇ ਰਾਜ ਪਿੱਛੇ ਲੜ ਪਿਆ। ਦੇਵਤਿਆਂ ਦੀਆਂ ਅਸੀਂ ਕਥਾ ਕਹਾਣੀਆਂ ਪੜ੍ਹਦੇ, ਉਹਨਾਂ ਦੀ ਈਰਖਾ, ਉਹਨਾਂ ਦੀ ਲੜਾਈ ਬਾਰੇ ਪੜ੍ਹਦੇ ਹਾਂ, ਪਰ ਜਿੱਥੇ ਮਹਾਂਪੁਰਸ਼ ਮਨੁੱਖਾ ਦੇਹੀ ਵਿੱਚ ਆ ਕਰਕੇ ਸਿਮਰਨ ਕਰਕੇ ਸੱਚਖੰਡ ਵਿੱਚ ਸਮਾ ਗਏ, ਉਸ ਥਾਂ ਬਦਲੇ ਅਸੀਂ ਪੜ੍ਹਦੇ ਹਾਂ ਕਿ ਸੱਚਖੰਡ ਵਸੈ ਨਿਰੰਕਾਰ, ਕਰ ਘਰ ਵੇਖੇ ਨਦਰ ਨਿਹਾਲ। ਉੱਥੇ ਤਾਂ ਫਿਰ ਨਜ਼ਰ ਹੈ, ਉੱਥੇ ਨਿਹਾਲ ਨੇ, ਉੱਥੇ ਤਾਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਉਸ ਥਾਂ ਬਾਰੇ ਅਸੀਂ ਪੜ੍ਹਦੇ ਹਾਂ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਧੋ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਆਬ ਮੋਏ ਖੂਬ ਵਤਨ ਗਹਿ ਪਾਈ, ਉਹਾ ਖੈਰ ਸਦਾ ਮੇਰੇ ਭਾਈ। ਉਹ ਐਸਾ ਬੇਗਮਪੁਰਾ ਹੈ ਜਿੱਥੇ ਇੱਕ ਨਿਰੰਕਾਰ ਤੋਂ ਬਿਨਾਂ ਹੋਰ ਕੋਈ ਦੂਜੀ ਵਸਤੂ ਹੈ ਹੀ ਨਹੀਂ। ਇਸੇ ਵਾਸਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖਾ ਸਰੀਰ ਦੇ ਵਿੱਚ ਆ ਕਰਕੇ ਹੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਇਹ ਮਨੁੱਖਾ ਸਰੀਰ ਬੂੰਦ ਹੈ, ਪਰਮਾਤਮਾ ਸਾਗਰ ਹੈ, ਮਾਲਕ ਸੂਰਜ ਹੈ, ਮਨੁੱਖਾ ਸਰੀਰ ਕਿਰਨ ਹੈ। ਇਸ ਕਿਰਨ ਨੇ ਉਹ ਸੂਰਜ ਵਿੱਚ ਸਮਾਉਣਾ ਹੈ, ਇਸ ਬੂੰਦ ਨੇ ਸਾਗਰ ਵਿੱਚ ਸਮਾਉਣਾ ਹੈ। ਤੇ ਜਿਸ ਵੇਲੇ ਬੂੰਦ ਸਾਗਰ ਵਿੱਚ ਸਮਾ ਜਾਏ, ਉਸ ਵੇਲੇ ਪਤਾ ਨਹੀਂ ਲੱਗਦਾ ਕਿ ਬਾਹਰ ਬੂੰਦ ਕਿਹੜੀ ਸੀ ਜਿਹੜੀ ਵਿੱਚ ਆ ਕਰਕੇ ਸਮਾਈ, ਕਿਉਂਕਿ ਉਹ ਸਾਗਰ ਦਾ ਰੂਪ ਬਣ ਗਈ ਹੈ, ਸਮੁੰਦਰ ਦਾ ਰੂਪ ਬਣ ਗਈ ਹੈ, ਉਹਨੇ ਆਪਣੇ ਅਸਲੇ ਨੂੰ ਪਾ ਲਿਆ, ਆਪਣੇ ਅਸਲੇ ਵਿੱਚ ਜਾ ਕਰਕੇ ਸਮਾ ਗਈ। ਪਾਤਸ਼ਾਹ ਜੀ ਰਹਿਮਤ ਕਰਦੇ ਨੇ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭੱਜ ਹਰ ਕੀ ਸੇਵ। ਸੱਜਣਾ ਇਹ ਮਨੁੱਖਾ ਸਰੀਰ ਦੁਆਰਾ, ਇਹ ਦੇਹੀ ਦੁਆਰਾ ਪਰਮਾਤਮਾ ਨੂੰ ਸੇਵ ਲੈ, ਚੇਤੇ ਕਰ ਲੈ। ਆਬਣਾ ਭਜਸ ਭਜਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਜਿਸ ਮਨੁੱਖਾ ਸਰੀਰ ਨੂੰ ਆਪਣਾ ਸਮਝ ਲਿਆ ਮੇਰਾ ਤਨ, ਜਿਸ ਨੂੰ ਸਮਝ ਲਿਆ ਕਿ ਇਹ ਤਨ ਮੇਰਾ, ਇਹ ਸਰੀਰ ਮੇਰਾ ਹੈ, ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨਹੀਂ, ਆਵੇ ਅੰਤ ਨਾ ਭਜਿਆ ਜਾਈ। ਜੇ ਤੂੰ ਕਹਿੰਦਾ ਨਾ ਕੋਈ ਗੱਲ ਨੀ, ਅਜੇ ਖਾਣ ਪੀਣ ਦਾ ਟਾਈਮ ਹੈ, ਬੁੱਢੇ ਹੋਵਾਂਗੇ ਤੇ ਫਿਰ ਵੀ ਗੁਰੂ ਵਾਲੇ ਵੀ ਬਣ ਜਾਵਾਂਗੇ, ਪਰਮਾਤਮਾ ਨੂੰ ਵੀ ਚੇਤੇ ਕਰ ਲਵਾਂਗੇ, ਨਹੀਂ ਹੁਣ। ਆਵੇ ਅੰਤ ਨਾ ਭਜਿਆ ਜਾਈ, ਅੰਤ ਦਾ ਟਾਈਮ ਆ ਗਿਆ, ਨਹੀਂ ਸਿਮਰਿਆ ਜਾਣਾ। ਕਈ ਵਾਰ ਪੰਜਾਬ ਵਿੱਚ ਕਿਸੇ ਬਜ਼ੁਰਗ ਨੂੰ ਪੁੱਛ ਲਈਏ, ਕਿਸੇ ਵਿਆਹ ਸ਼ਾਦੀ ਦੇ ਵਿੱਚ ਇਕੱਠੇ ਹੋਇਆ ਨੂੰ, ਜਿੱਥੇ ਗਲਾਸੀ ਚੱਲਦੀ ਹੋਵੇ, ਬਾਪੂ ਜੀ ਤੁਸੀਂ ਹੁਣ ਚੰਗੇ ਨਹੀਂ ਲੱਗਦੇ, ਤੁਹਾਨੂੰ ਚਾਹੀਦਾ ਕਿ ਹੁਣ ਗੁਰੂ ਵਾਲੇ ਬਣ ਜਾਓ, ਰੱਬ ਰੱਬ ਕਰਿਆ ਕਰੋ। ਤੇ ਫਿਰ ਕਈ ਵਾਰ ਬਜ਼ੁਰਗਾਂ ਦਾ ਅੱਗੋਂ ਜਵਾਬ ਹੁੰਦਾ ਕਿ ਗਿਆਨੀ ਜੀ ਕੋਈ ਗੱਲ ਨੀ, ਹੁਣ ਗਾਂ ਜਾ ਕੇ ਹੀ ਅੰਮ੍ਰਿਤ ਛਕਾਂਗੇ। ਵੀ ਧਰਮਰਾਜ ਨੇ ਖੰਡਾ ਬਾਟਾ ਦੇ ਪੰਜ ਪਿਆਰੇ ਬਾਏ ਨੇ ਕਿ ਬਾਪੂ ਨੇ ਆਉਣਾ, ਮੈਨੂੰ ਅੰਮ੍ਰਿਤ ਛਕਾ ਕੇ ਹੀ ਅੱਗੇ ਭੇਜਣਾ। ਨਹੀਂ, ਪਾਤਸ਼ਾਹ ਕਹਿੰਦੇ ਨਹੀਂ, ਆਵੇ ਅੰਤ ਨਾ ਭਜਿਆ ਜਾਈ, ਅੰਤਲਾ ਟਾਈਮ ਆ ਗਿਆ, ਫੇਰ ਨਹੀਂ ਉਹ ਚੇਤੇ ਕੀਤਾ ਜਾਣ। ਸਾਰੀ ਉਮਰ ਧਿਆਨ ਜਿਹੜੇ ਪਾਸੇ ਲੱਗਾ ਰਿਹਾ, ਅੰਤਲੇ ਟਾਈਮ ਧਿਆਨ ਉਸੇ ਪਾਸੇ ਹੀ ਜਾਣਾ ਹੈ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨਹੀਂ, ਬਾਰਹ ਬਰਸ ਬਾਲਪਣ ਬੀਤੇ, 20 ਬਰਸ ਕਛ ਤਪਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਿਓ, ਸੁੱਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹੱਥ ਵਾਰ ਕਰੇ, ਆਇਓ ਚੋਰ ਤਰਨ ਤੇ ਲੈ ਗਇਓ, ਮੇਰੀ ਰਾਖਤ ਮੁਗਤ ਫਿਰੇ। ਕਹੋ ਕਬੀਰ ਸੁਣੋ ਰੇ ਸੰਤੋ, ਅਰਤਨ ਕਛੂਏ ਲੈ ਨਾ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਤਿਆਗ ਚੱਲਿਓ। ਗਰੀਬ ਨਵਾਜ ਪਾਤਸ਼ਾਹ ਕਹਿੰਦੇ 12 ਸਾਲਾਂ ਤੱਕ ਤਾਂ ਬੱਚਾ ਰਿਹਾ, ਵੀ ਕੋਈ ਨੀ ਅਜੇ ਬੱਚਾ ਹੈ, ਵੱਡਾ ਹੋਵੇਗਾ ਤੇ ਪਰਮਾਤਮਾ ਨੂੰ ਚੇਤੇ ਕਰ ਲਏਗਾ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪਨਾ ਕੀਓ, 20 ਸਾਲਾਂ ਦੀ ਉਮਰ ਹੋ ਗਈ ਤਾਂ ਸਮਝ ਲਿਆ ਵੀ ਕੋਈ ਗੱਲ ਨੀ, ਅਜੇ ਜਵਾਨੀ ਦੀ ਅਵਸਥਾ ਹੈ, ਖਾਣ ਪੀਣ ਦਾ, ਪੜ੍ਹਾਈਆਂ ਦਾ, ਹੋਰ ਕੰਮਾਂ ਦਾ ਟਾਈਮ। 20 ਸਾਲਾਂ ਤੱਕ ਕੋਈ ਤਪ ਨਾ ਕੀਤਾ, ਕੋਈ ਸਿਮਰਨ ਨਾ ਕੀਤਾ, ਕੋਈ ਮਾਲਕ ਨੂੰ ਚੇਤੇ ਨਾ ਕੀਤਾ, ਤੇ ਪਾਤਸ਼ਾਹ ਕਹਿੰਦੇ 10 ਸਾਲ ਹੋਰ ਬਤੀਤ ਹੋ ਗਏ, 30 ਬਰਸ ਕਛ ਦੇਵ ਨਾ ਪੂਜਾ। 30 ਸਾਲਾਂ ਤੱਕ ਪੂਜਨੀਕ ਗੁਰੂ ਦੀ, ਪਰਮਾਤਮਾ ਦੀ ਸੇਵਾ ਨਹੀਂ ਕੀਤੀ। ਦੇਵ ਦਾ ਅਰਥ ਹੁੰਦਾ ਹੈ ਪੂਜਨੀਕ, ਪੂਜਨੀਕ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ। 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਆਖਰ ਨੂੰ ਫਿਰ ਪੈਰ ਖਿਸ ਗਿਆ। 40 ਸੀ ਪੁਰ ਹੋਏ, 85 ਭਾ ਖਿੱਸੇ, 60 ਕੇ ਬੜੇਪਾ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਆਖਰ ਨੂੰ ਜਵਾਨੀ ਬਤੀਤ ਹੁੰਦੀ ਗਈ, ਕੱਚਾ ਘੜਾ ਪਾਣੀ ਦਾ ਭਰ ਕਰਕੇ ਰੱਖ ਦਈਏ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹ ਖਾਲੀ ਹੋ ਜਾਂਦਾ ਹੈ, ਕਿਉਂਕਿ ਸਿਮਦਾ ਜਾਂਦਾ ਹੈ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਤਨ ਤੇਰਾ ਨਹੀਂ, ਇਹ ਸਰੀਰ ਤੇਰਾ ਨਹੀਂ, ਇਹ ਸਰੀਰ ਤਾਂ ਇੱਕ ਤੈਨੂੰ ਸਾਧਨ ਮਿਲਿਆ ਸੀ, ਇੱਕ ਵਹੀਕਲ ਬਣਿਆ ਮਿਲਿਆ ਸੀ ਪਰਮਾਤਮਾ ਦੇ ਦੇਸ਼ ਤੱਕ ਪਹੁੰਚਣ ਵਾਸਤੇ, ਪਰ ਤੂੰ ਇਹਨੂੰ ਹੀ ਲਿੰਬਾ ਪੋਚੀ ਕਰਦਾ ਰਿਹਾ, ਇਹਨੂੰ ਹੀ ਸਵਾਰਦਾ ਰਿਹਾ, ਤੇ ਇਹਦੇ ਤੱਕ ਹੀ ਸੀਮਤ ਰਹਿ ਗਿਓ, ਇਦੋਂ ਅੱਗੇ ਇਹਨੂੰ ਚਲਾਇਆ ਹੀ ਨਾ, ਇਦੋਂ ਅੱਗੇ ਤੁਰਿਆ ਹੀ ਨਾ, ਪਰਮਾਤਮਾ ਦੇ ਦੇਸ਼ ਤੱਕ ਨਹੀਂ ਪਹੁੰਚ ਸਕਿਆ, ਮਾਲਕ ਦੇ ਦਰਸ਼ਨ ਨਹੀਂ ਕਰ ਸਕਿਆ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਪ੍ਰਮਾਣ ਕਰ ਰਹੇ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਮੇਰਾ ਤਨ ਅਰ ਧਨ ਮੇਰਾ। ਮਨੁੱਖ ਕਹਿੰਦਾ ਕਿ ਧਨ ਵੀ ਮੇਰਾ ਹੈ ਤੇ ਤਨ ਮੈਨੇ ਸਰੀਰ ਵੀ ਮੇਰਾ ਹੈ, ਪਾਤਸ਼ਾਹ ਕਹਿੰਦੇ ਨਹੀਂ ਇਹ ਸਾਧਨ ਨੇ, ਅਸੀਂ ਕਹਿੰਦੇ ਇਹ ਸਾਡਾ ਹੈ। ਸਰੀਰ ਨੂੰ ਸੁਖੀ ਰੱਖਣ ਵਾਸਤੇ ਪਰਮਾਤਮਾ ਨੇ ਧਨ ਦਿੱਤਾ, ਕਿਉਂਕਿ ਦੁਨੀਆਂ ਮਾਇਆ ਹੈ, ਜੇ ਮਾਇਆ ਦੇ ਸੰਸਾਰ ਵਿੱਚ ਰਹਿਣਾ ਹੈ ਤੇ ਮਾਇਆ ਦੀ ਜ਼ਰੂਰਤ ਹੈ, ਕਮਾਉਣੀ ਪਏਗੀ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਅਸਲ ਵਿੱਚ ਇਹ ਤੇਰਾ ਨਹੀਂ, ਇਹ ਮਾਲਕ ਦਾ ਹੈ, ਉਸ ਮਾਲਕ ਦਾ ਸ਼ੁਕਰਾਨਾ ਕਰ, ਮਾਲਕ ਇਹ ਵਸਤੂਆਂ ਤੇਰੀਆਂ ਨੇ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿਰ ਇਸ ਤੋਂ ਅੱਗੇ ਪਹੁੰਚ ਕਰਕੇ ਮਨੁੱਖ ਨੇ ਇੱਕ ਹੋਰ ਆਪਣਾਤ ਬਣਾਈ, ਰਾਜ ਰੂਪ ਮੈਂ ਦੇਸ। ਪਾਤਸ਼ਾਹ ਕਹਿੰਦਾ ਜੇ ਥੋੜੀ ਜਿਹੀ ਸ਼ਕਤੀ ਨਾਲ ਹੋ ਗਈ, ਕੋਈ ਫੌਜਾਂ ਨਾਲ ਇਕੱਠੀਆਂ ਹੋ ਗਈਆਂ, ਕਿਸੇ ਇਲਾਕੇ ਦਾ ਰਾਜਾ ਬਣ ਗਿਆ, ਫਿਰ ਉਸ ਰਾਜ ਨੂੰ ਆਪਣਾ ਰਾਜ ਸਮਝਦਾ ਕਿ ਇਹ ਮੇਰਾ ਰਾਜ ਹੈ, ਪਰ ਨਹੀਂ, ਇਸ ਗੱਲ ਦਾ ਤਾਂ ਖਿਆਲ ਹੀ ਨਾ ਕੀਤਾ। ਜਿੱਤ ਆਸਣ ਹਮ ਬੈਠੇ ਕਿਤੇ ਬੈਸ ਗਿਆ, ਜਿਹੜੇ ਆਸਣ ਤੇ ਅਸੀਂ ਬੈਠੇ ਹੋਏ ਹਾਂ, ਇਸ ਆਸਣ ਤੇ ਪਹਿਲਾਂ ਕਈ ਬੈਠ ਬੈਠ ਕਰਕੇ ਚਲੇ ਗਏ, ਇਸ ਗੱਦੀ ਤੇ ਪਹਿਲਾਂ ਕਈ ਬੈਠ ਕੇ ਚਲੇ ਗਏ ਨੇ ਤੇ ਕਈਆਂ ਨੇ ਚਲੇ ਜਾਣੇ। ਭਾਈ ਮਰਦਾਨੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਕਿੰਨੀ ਕੁ ਦੁਨੀਆ ਹੋ ਕੇ ਮਰ ਗਈ ਹੈ ਤੇ ਕਿੰਨੀ ਕੁ ਮਰਨੀ ਹੈ? ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਿਆਂ, ਜਿਹੜੀ ਤੁਸੀਂ ਮਰਨ ਵਾਲੀ ਗੱਲ ਪੁੱਛਦੇ ਨਾ, ਕਿੰਨੀ ਕੁ ਮਰਨੀ ਹੈ, ਉਹ ਤਾਂ ਜੋ ਜਨਮੈ ਸੋ ਜਨਮ ਹੂਆ, ਜਿਹਨੇ ਜਨਮ ਲੈ ਲਿਆ ਸਮਝ ਲਾ ਮੌਤ ਤੇ ਪਹਿਲਾਂ ਲਿਖੀ ਗਈ ਹੈ ਵੀ ਇਹਨੇ ਉਦੋਂ ਮਰ ਜਾਣਾ, ਉਹਨੇ ਤਾਂ ਮਰਨਾ ਹੀ ਮਰਨਾ, ਪਰ ਜਿਹੜੇ ਮਰਿਆ ਬਾਰੇ ਤੂੰ ਪੁੱਛਦਾ ਨਾ ਵੀ ਕਿੰਨੇ ਕੁ ਮਰ ਗਏ ਹੈ, ਉਹਦੀ ਗਿਣਤੀ ਅਸੀਂ ਤੈਨੂੰ ਦੱਸਦੇ ਹਾਂ। ਵੀ ਇੱਕ ਕਦਮ ਰੱਖੀਏ ਤੇ ਰਾਜੇ ਦੇ ਸਿਰ ਤੇ, ਦੂਜਾ ਕਦਮ ਰੱਖੀਏ ਤੇ ਵਜ਼ੀਰ ਦੇ ਸਿਰ ਤੇ। ਦੁਨੀਆਂ ਦੇ ਵਿੱਚ ਇੰਨੇ ਰਾਜੇ ਤੇ ਵਜ਼ੀਰ ਹੋ ਕਰਕੇ ਚਲੇ ਗਏ ਨੇ, ਆਮ ਮਨੁੱਖਾਂ ਦੀ ਆਮ ਲੋਕਾਂ ਦੀ ਗਿਣਤੀ ਕੋਈ ਨਹੀਂ। ਦੂਜਿਆਂ ਦੀ ਗਿਣਤੀ ਕੀ ਕਰਨੀ ਹੈ, ਇੰਨੇ ਰਾਜੇ ਤੇ ਇੰਨੇ ਵਜ਼ੀਰ ਹੋ ਦੁਨੀਆਂ ਤੋਂ ਚਲੇ ਗਏ ਨੇ। ਇੱਕ ਕਦਮ ਰਾਜੇ ਦੀ ਕਬਰ ਤੇ, ਦੂਜਾ ਕਦਮ ਵਜ਼ੀਰ ਦੀ ਕਬਰ ਤੇ। ਪਾਤਸ਼ਾਹ ਕਹਿੰਦੇ ਇਹ ਗਿਣਤੀ ਹੈ ਮਰਿਆਂ ਦੀ, ਇੰਨੇ ਰਾਜੇ ਹੋ ਕਰਕੇ ਚਲੇ ਗਏ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਥੋੜਾ ਜਿਹਾ ਕੋਈ ਰਾਜ ਆ ਗਿਆ, ਕੋਈ ਕਿਸੇ ਦੇ ਕੋਲੇ ਕਸਬੇ ਦਾ ਰਾਜ ਹੈ, ਕਿਸੇ ਕੋਲੇ ਕਿਸੇ ਇਲਾਕੇ ਦਾ ਰਾਜ ਹੈ, ਤੇ ਸਤਿਗੁਰੂ ਕਹਿੰਦੇ ਉਹ ਰਾਜ ਨੂੰ ਆਪਣਾ ਰਾਜ ਸਮਝ ਲਿਆ ਕਿ ਇਹ ਰਾਜ ਮੇਰਾ ਹੈ, ਪਰ ਨਹੀਂ, ਉਹ ਰਾਜ ਵੀ ਤੇਰਾ ਨਹੀਂ, ਉਹ ਪਹਿਲਾਂ ਕਿਸੇ ਦਾ ਸੀ, ਤੇਰੇ ਤੋਂ ਬਾਅਦ ਵਿੱਚ ਉਹ ਕਿਸੇ ਹੋਰ ਦਾ ਹੋ ਜਾਵੇਗਾ। ਤੇ ਸਤਿਗੁਰੂ ਕਹਿੰਦੇ ਉਸ ਤੋਂ ਬਾਅਦ ਵਿੱਚ ਆ ਗੱਲ ਆ ਗਈ ਰੂਪ ਦੀ, ਵੀ ਮੇਰਾ ਰੂਪ ਬੜਾ ਸੁੰਦਰ ਹੈ। ਪਾਤਸ਼ਾਹ ਕਹਿੰਦੇ ਨਹੀਂ, ਇਹ ਤੇਰਾ ਰੂਪ ਵੀ ਸੁੰਦਰ ਨਹੀਂ, ਕੱਲ ਤੋਂ ਬੱਚਾ ਸਾਂ, ਅੱਜ ਜਵਾਨ ਹੋਇਓ, ਜਵਾਨੀ ਦੇ ਵੇਲੇ ਇਸ ਰੂਪ ਨੂੰ ਸਾਂਭਣ ਵਾਸਤੇ ਕਈ ਤਰ੍ਹਾਂ ਦੀਆਂ ਕਰੀਮਾਂ ਵਰਤੀਆਂ, ਕਈ ਤਰ੍ਹਾਂ ਦੀਆਂ ਦਵਾਈਆਂ ਵਰਤੀਆਂ ਕਿ ਮੇਰਾ ਰੂਪ ਬਰਕਰਾਰ ਰਹੇ, ਲੋਕਾਂ ਨੂੰ ਵੇਖਣ ਵਾਸਤੇ ਮੈਂ ਸੋਹਣਾ ਲੱਗਾ, ਵੀ ਬੜਾ ਸੋਹਣਾ ਰੂਪ ਹੈ, ਪਰ ਆਸਤਾ ਆਸਤਾ ਜਵਾਨੀ ਚਲੀ ਗਈ ਤੇ ਰੂਪ ਕਰੂਪ ਹੋਣ ਲੱਗ ਪਿਆ। ਚਿਹਰੇ ਦੀ ਜਿਹੜੀ ਸੁੰਦਰਤਾ ਜਵਾਨੀ ਵੇਲੇ ਸੀ, ਉਹ ਬਜ਼ੁਰਗੀ ਵੇਲੇ ਨਾ ਰਹੀ, ਬੁਢਾਪੇ ਵੇਲੇ ਨਾ ਰਹੀ। ਬੁਢਾਪੇ ਵੇਲੇ ਫਿਰ ਹੋਰ ਯਤਨ ਕੀਤਾ ਕਿ ਚਿੱਟਿਆਂ ਨੂੰ ਕਾਲੇ ਕਰਕੇ ਵੇਖ ਲਵਾਂ, ਸ਼ਾਇਦ ਗੱਲ ਬਣ ਜਾਏ, ਭੁਲੇਖਾ ਪੈ ਜਾਵੇ ਕਿ ਅਜੇ ਮੈਂ ਜਵਾਨ ਹੈ, ਪਰ ਤਾਂ ਵੀ ਗੱਲ ਨਹੀਂ ਬਣੀ। ਪਾਤਸ਼ਾਹ ਕਹਿੰਦੇ ਨਹੀਂ, ਇਹ ਰੂਪ ਵੀ ਤੇਰਾ ਨਹੀਂ, ਇਹ ਰੂਪ ਉਸ ਮਾਲਕ ਦਾ ਹੈ, ਤੇ ਜੇ ਮਾਲਕ ਦੀ ਯਾਦ ਪੱਲੇ ਵਿੱਚ ਹੈ ਤੇ ਭਾਵੇਂ ਬਜ਼ੁਰਗੀ ਹੈ, ਭਾਵੇਂ ਜਵਾਨੀ ਹੈ, ਭਾਵੇਂ ਬਚਪਨ ਹੈ, ਫਿਰ ਉਹ ਰੂਪ ਤੇਰਾ ਪਰਮਾਤਮਾ ਦੀ ਦਰਗਾਹ ਤੇ ਪ੍ਰਮਾਣ ਨਹੀਂ। ਪਰਮਾਤਮਾ ਰੂਪ ਨਹੀਂ, ਪਰਮਾਤਮਾ ਗੁਣ ਵੇਖਦਾ ਹੈ, ਗੁਣ ਅੰਦਰਲੇ ਗੁਣ ਵੇਖਦਾ ਹੈ, ਬਾਹਰੀ ਗੁਣ ਨਹੀਂ। ਤੇ ਜਿਹਦੇ ਵਿੱਚ ਅੰਦਰ ਭਗਤੀ ਵਾਲਾ ਗੁਣ ਹੈ, ਉਹਦੇ ਤੇ ਮਾਲਕ ਖੁਸ਼ ਹੁੰਦਾ ਹੈ, ਉਹਦਾ ਭਾਵੇਂ ਵੇਖਣ ਨੂੰ ਰੂਪ ਚੰਗਾ ਨਾ ਹੋਵੇ, ਵੇਖਣ ਨੂੰ ਭਾਵੇਂ ਉਹ ਸੋਹਣਾ ਨਾ ਵੀ ਹੋਵੇ, ਤਾਂ ਵੀ ਕੋਈ ਗੱਲ ਨਹੀਂ। ਤੇ ਸਤਿਗੁਰੂ ਕਹਿੰਦੇ ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤੀ ਹੈ ਭਿੱਗਾ, ਉਹ ਤਾਂ ਮਾਲਕ ਭਗਤੀ ਤੇ ਖੁਸ਼ ਹੁੰਦਾ ਹੈ, ਸਿਮਰਨ ਤੇ ਖੁਸ਼ ਹੁੰਦਾ ਹੈ, ਭਜਨ ਤੇ ਖੁਸ਼ ਹੁੰਦਾ ਹੈ, ਦੁਨੀਆਂ ਦੇ ਬਾਹਰੀ ਗੁਣਾਂ ਤੇ ਬਾਹਰੀ ਰੂਪਾਂ ਤੇ ਖੁਸ਼ ਨਹੀਂ ਹੁੰਦਾ। ਸਾਡੀ ਨਜ਼ਰ ਟਿਕਦੀ ਹੈ ਬਾਹਰਲੇ ਰੂਪ ਤੇ, ਪਰਮਾਤਮਾ ਵੇਖਦਾ ਹੈ ਅੰਦਰਲੇ ਗੁਣ ਕੇ, ਇਹਦਾ ਅੰਦਰਲਾ ਸ਼ੀਸ਼ਾ ਕਿੰਨਾ ਕੁ ਸਾਫ਼ ਹੈ। ਇਹ ਮਾਲਕ ਦੀ ਨਜ਼ਰੇ ਅਨਾਇਤ ਹੋ ਜਾਵੇ, ਸਾਡਾ ਆਇਆ ਹੋਇਆ ਦੁਨੀਆਂ ਤੇ ਸਫਲਾ ਹੋ ਜਾਵੇ, ਸਤਿਗੁਰਾਂ ਦੀ ਕਿਰਪਾ ਹੋ ਜਾਵੇ, ਮਹਾਂਪੁਰਖਾਂ ਦੀ ਮਿਹਰ ਹੋ ਜਾਵੇ, ਸਾਡਾ ਸਰੀਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਵੇ, ਸਾਡੇ ਮਨ ਦੀ ਬਿਰਤੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਸਾਡਾ ਲੋਕ ਸਹੇਲਾ ਤੇ ਪ੍ਰਲੋਕ ਸਹੇਲਾ ਹੋ ਜਾਵੇ। ਇਹ ਸ਼ਬਦ ਦੀ ਕਥਾ ਵਿਚਾਰ ਚੱਲਦੀ ਰਹੇਗੀ, ਕਿਉਂਕਿ ਕਾਹਲੀ ਕਾਹਲੀ ਦੇ ਨਾਲ ਅਖਰੀ ਅਰਥ ਕੀਤੇ ਹੋਏ ਅੰਦਰ ਧੁਰ ਤੱਕ ਨਹੀਂ ਬੈਠਦੇ, ਸ਼ਬਦਾਂ ਦੀ ਵਿਸ਼ਾਲਤਾ ਦੇ ਨਾਲ ਜੇ ਅਰਥ ਕੀਤੇ ਜਾਣ ਤੇ ਸ਼ਾਇਦ ਸਾਡੇ ਅੰਦਰ ਕੋਈ ਗੁਰੂ ਕੇ ਸ਼ਬਦ ਦੀ ਵਿਚਾਰ ਬੈਠ ਜਾਵੇ। ਯਤਨ ਕਰਾਂਗਾ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਏ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ